गुरुमुख मिलियो सुभा गुरुमुख मिलियो सुभा हर मन तन मीठा लाया बलराम जिया हर मन तन मीठा लाया हर मीठा लाए मेरे प्रभु भाया हर मीठा लाया मेरे प्रभु भाया अनदिन हर लिबला मन चुंदिया फल पाया स्वामी मन चुंदिया फल पाया स्वामी हर नाम वजी बधा हर नाम वजीब धाई चौथ डीला चौथ डीला हर प्रभु ठाकर काज रचाया हर प्रभु ठाकर काज रचाया धन हृदय नाम विगासी हर प्रभु ठाकर काज रचाया धन हृदय नाम विगासी धन हृदय नाम विगासी जन नानक बोले चौथी लावे जन नानक बोले चौथी लावे हर पाया प्रभु अपना हर पाया प्रभु अपना
अजीब घटना है
પ્રજાના જીવન જદો સફર પેને કદમ આહટ વિચ આણ સફર દી શુરુઆત હૈ ના કદમ આહટ વિચ ના આણ કદમ ના ચલન સફર તૈ નહીં હોના મંઝિલ નહીં મિલની સફર દી શરૂઆત કદમાં દી રવાનગી નાલ હૈ પર જિસ મંઝિલ લઈ કદમ આહટ વિચ આયે ને ચલ્લે ને જદોં ઓ મંઝિલ મિલ જાણી હૈ ઓદોં કદમ દી આહટ ખતમ હોણી મંઝિલ દી પ્રાપ્તિ કી હૈ ઉસ જાકે કદમ રુક જાને જે નહીં રુકે તો એનો મતલબ મંઝિલ અજે અધૂરી હૈ જે કદમ નહીં રુકે તો દો હી કારણ હો સકદે ને જા તે મંઝિલ અધૂરી હૈ જા મંઝિલ દી મેનું પછાણ નહીં અજે ભી તુરિયા જાને ਉਹਨਾਂ ਹੀ ਕਦਮਾਂ ਨੇ ਤੋਰ ਸ਼ੁਰੂ ਕੀਤੀ ਸੀ ਔਰ ਉਸ ਤੋਰ ਦੀ ਲੋੜ ਵੀ ਸੀ ਜੇ ਕਦਮ ਨਾ ਤੁਰਦੇ ਮੰਜ਼ਿਲ ਵੱਲ ਨਾ ਵੱਧਦੇ ਲੇਕਿਨ ਮੰਜ਼ਿਲ ਦੀ ਪ੍ਰਾਪਤੀ ਦੀ ਨਿਸ਼ਾਨੀ ਇਹ ਹੈ ਕਿ ਕਦਮ ਰੁਕ ਜਾਣ ਉਸ ਤੋਂ ਬਾਅਦ ਨਾ ਚੱਲਣ ਕਦਮਾਂ ਦਾ ਚੱਲਣਾ ਕੋਈ ਮੰਜ਼ਿਲ ਵੱਲ ਰਵਾਨਗੀ ਹੈ ਅਤੇ ਕਦਮਾਂ ਦਾ ਰੁਕ ਜਾਣਾ ਮੰਜ਼ਿਲ ਦੀ ਪ੍ਰਾਪਤੀ ਲਓ ਇਹ ਪਹਿਲੀ ਤੋਂ ਚੌਥੀ ਲਾਂਵ ਤੱਕ ਜਿਹੜੇ ਚਾਰ ਪਿਲਾਰ ਨੇ ਬਿਲਕੁਲ ਇਸੇ ਹੀ ਕਹਾਣੀ ਦਾ ਪ੍ਰਤੀਕ ਨੇ ਪਹਿਲੀ ਲਾਂਵ ਸ਼ੁਰੂ ਹੋਈ ਹੈ ਕਰਮ ਤੋਂ ਕਰਮ ਦਾ ਦੂਜਾ ਨਾਂ ਕਦਮ ਵੀ ਹੈ ਕਿੰਨੇ ਕਰਮ ਚੱਲੇ ਹੈ ਰਵਾਨਗੀ ਹਾਂ ਇਹ ਗੱਲ ਵੱਖਰੀ ਹੈ ਕਰਮਾਂ ਨੂੰ ਚੱਲਣ ਨੂੰ ਦਿਸ਼ਾ ਦਿੱਤੀ ਹੈ ਗੁਰੂ ਨੇ ਮੈਂ ਕੇਵਲ ਸੰਖੇਪ ਵਿੱਚ ਪਿਛਲੀ ਲੜੀ ਨੂੰ ਜੋੜਨਾ ਚਾਹੁੰਦਾ ਪਹਿਲੀ ਲਾਉਂ ਵਿੱਚ ਕਦਮ ਉੱਠੇ ਨੇ ਕਰਮ ਬਣੇ ਨੇ ਕਰਮ ਘਾਲਣਾ ਸ਼ੁਰੂ ਹੋਈ ਅਭਿਆਸ ਸ਼ੁਰੂ ਹੋਇਆ ਉਹਨੂੰ ਦਿਸ਼ਾ ਦਿੱਤੀ ਹੈ ਗੁਰੂ ਨੇ ਉਸ ਦਿਸ਼ਾ ਵਿੱਚੋਂ ਇੱਕ ਚੀਜ਼ ਮਿਲੀ ਹੈ ਉਹ ਜਿਹੜੀ ਬੈਰਾਗ ਨੇ ਕਦਮ ਉਠਾਏ ਸਨ ਉਸ ਦਿਸ਼ਾ ਨੇ ਉਸ ਮੰਜ਼ਿਲ 'ਤੇ ਉਸ ਟਿਕਾਣੇ 'ਤੇ ਲਿਆਂਦਾ ਹੈ ਜਿੱਥੇ ਚਾਓ ਬਣਦੇ ਹੈ ਕੱਲ ਵੀ ਇੱਕ ਲਫਜ਼ ਆਏ ਸਨ ਰਾਤ ਕਿ ਬੈਰਾਗ ਨੇ ਹੀ ਚਾਓ ਬਣਨਾ ਹੈ ਜੇ ਬੈਰਾਗ ਪੈਦਾ ਹੀ ਨਹੀਂ ਹੋਇਆ ਤੁਰੇਗਾ ਕੋਈ ਕਿਉਂ ਤਾਂਗ ਪੈਦਾ ਹੀ ਨਹੀਂ ਹੋਈ ਮਿਲੇਗਾ ਕੋਈ ਕਿਉਂ ਤੇ ਜੇ ਮਿਲੇਗਾ ਨਹੀਂ ਚਾਓ ਕਿਵੇਂ ਬਣੇਗਾ ਬੈਰਾਗ ਨੇ ਚਾਓ ਨੂੰ ਜਨਮ ਦੇਣਾ ਬੈਰਾਗ ਨੇ ਚਾਓ ਨੂੰ ਜਨਮ ਦਿੱਤਾ ਉਹ ਜਿਹੜੇ ਕਦਮ ਉੱਠੇ ਸਨ ਜਿਹੜੇ ਅਭਿਆਸ ਬਣਿਆ ਸੀ ਜਿਹਨੇ ਗੁਰੂ ਕੋਲੋਂ ਦਿਸ਼ਾ ਲੈ ਕੇ ਕੋਈ ਘਾਲਣਾ ਸ਼ੁਰੂ ਕੀਤੀ ਸੀ ਗੈ ਮੁਸ਼ਕਤ ਘਾਲ ਉਹ ਜਿਹੜੀ ਘਾਲਣਾ ਜਦੋਂ ਚਾਓ ਤੇ ਪਹੁੰਚੀ ਇਹਦਾ ਮਤਲਬ ਮੰਜ਼ਿਲ ਮਿਲੀ ਹੁਣ ਜਦੋਂ ਮੰਜ਼ਿਲ ਮਿਲਣੀ ਹੈ ਉਦੋਂ ਰੁਕਣੇ ਨੇ ਕਦਮ ਸੰਘਰਸ਼ ਖਤਮ ਹੋ ਜਾਣਾ ਅਭਿਆਸ ਨਹੀਂ ਰਹਿਣਾ ਉਸ ਨੂੰ ਵੀ ਇੱਕ ਤੁੱਕ ਆਈ ਸੀ
ਗਿਆਨੇ ਕਾਰਨ
ज्ञाने कारण कर्म अभ्यास पर विरति कर्म दृढ़ाया बलराव जियो ज्ञाने कारण कर्म अभ्यास ज्ञान भया ज्ञान भया तो कर्म नाश
बस कर्म खत्म हो गए मंजिल मिली वो अभ्यास जेड़ा सी वो शायद भी चला गया मैं कर्ज करा असल रूप जेड़ा वो सहज है अभ्यास नहीं अभ्यास का मतलब है प्रैक्टिस मनुख जो किसी चीज का अभ्यास करता है ना उदो चिंता विच भी होंदा है फिक्र विच भी होंदा है भय विच भी होंदा है डर विच भी होंदा है कितने डिग ना पा साइकिल ही जो पहले दिन चलाना सीखते हो कई बार डिगते उदो आखी दा अजे ये अभ्यास कर लिया है डर होंदा है फिक्र होंदा है जो सीख जाते हो फिर सहज बन जाते हूँ यह नहीं कि कर्म छड़ दिता है कर्म हो रहे अगे कर्म किया जा रहा हूँ कर्म हो रहा अगे साइकिल चलाया जा रहा हूँ साइकिल चल रहे अगे कार चलाई जा रही थी हूँ कार चल रही अगे नाम जपया जा रहा सी हुण नाम चल रहे बस फर्क है करन विच ते हुण सहज दा अर्थ की मैं चाहना असी सहज एक सब्जेक्ट ऐसा जिहड़ा बड़ा ही सूक्ष्म है इनू बड़ी चेतनता नाल थोड़ा जिहा विचारना चाहिए और इसका फैसला गुरबाणी ने किया मैं कोई अपने मनोकल्पित तुहाडे नाल विचारा नहीं सांझियां करना चाहता गुरु ने बाणी भी चाख देता कहने लगे
गुर का शब्द गुर का शब्द रिद अंतर धारे पंच जना स्यो संक निवारे दस इंद्री कर राखे वास तांके आत्मे होए परगास
आत्मराम पसारिया स्वामी
ते जदों आत्मे प्रकाश हो जाए
गुरु कहते ने होना होंदा सह अगे जाके कहते हुण की बनदा है
जेता सुनना जेता सुनना तेता नाम जेता सुनना तेता नाम जेता पेखन तेता ध्यान
हुण ध्यान लाउना नहीं पैंदा सुभाव शामिल हो जाता हुण जे उह भरा नूं देख रहा है ना उहदे विच भी उहनूं रब दिस रहा ध्यान ते उधर जुड़िया होया ये ख्याल करियो रात मैरज की सी ध्यान एक अहसास जगांदा है मनुख इत्थे बैठा होवे ते उहदा ध्यान किते होवे दरवाजियों अगों कोई लंघ जाए पता ही नहीं लगता अखां खुलियां ने क्योंकि अखां दे सामने कोई लंघ रहा है वह नहीं दिस रहा जिधर ध्यान चला गया दिस हो रहा है ध्यान ही दिख रहा है मनुख ऐसे किसी दे बोल सुन रहा होवे कोई मनुख बोल रहा होवे गल्लां कर रहा होवे ते मनुख दा ध्यान किते होर चला जाए कई बार करना आम जीवन विच गल जे कोई गल करी जाए तुहाडा ध्यान किते होर चला जाए मुड़ के पुछ दे भलिया एक बार फिर दसी मेरा ध्यान होर पासे सी है पहले भी उन्हें उही गल कीती पर सुनना तो ध्यान नहीं सी गुरु कहते जदों ਨਾਮ ਸਹਿਤ ਵਿੱਚ ਆ ਗਿਆ, ਹੁਣ ਕੀ ਹੋਏਗਾ? ਕੋਈ ਗੱਲਾਂ ਕਰੀ ਜਾਏ, ਮਨੁੱਖ ਨੂੰ ਨਾਮ ਹੀ ਸੁਣੇਗਾ, ਸਹਿਜ ਵਿੱਚ ਲੱਗ ਗਿਆ, ਹੁਣ ਸੁਣ ਨਹੀਂ ਰਿਹਾ, ਸਹਿਜ ਬਣ ਗਈ। ਉਚੇਚ ਕੋਈ ਨਹੀਂ, ਮੈਂ ਕਰਸ ਕਰਾਂ ਇੱਕ ਹੋਰ ਅੱਗੇ ਚੱਲ ਤੁਰਨਾ ਚਾਹੁੰਦਾ। ਸੂਖਸ਼ਮ ਜਾ ਭੇਦ ਸੰਸਾਰ ਅੰਦਰ ਜਿੰਨੀ ਉਚੇਚ ਹੈ ਨਾ, ਇਹ ਦੂਰੀ ਦੀ ਦਿਸ਼ਾ ਨਹੀਂ। ਆਪਾਂ ਕਈ ਵਾਰ ਕਿਸੇ ਨੂੰ ਆਖਦੇ ਹਾਂ ਵੀ ਮੈਂ ਤਾਂ ਕਰਦਾ ਜੀ ਹਾਂ, ਕਿਉਂ ਉਚੇਚ ਕਰ ਰਹੇ? ਜਿੰਨੀ ਉਚੇਚ ਹੈ ਇਹ ਦੂਰੀ ਦੀ ਨਿਸ਼ਾਨੀ। ਜਿਉਂ ਜਿਉਂ ਨੇੜਤਾ ਵੱਧਦੀ ਹੈ ਤਿਉਂ ਤਿਉਂ ਉਚੇਚ ਖਤਮ ਹੁੰਦੀ ਹੈ। ਉਹ ਉਚੇਚ ਕਿਉਂ ਖਤਮ ਹੁੰਦੀ? ਕਿਉਂਕਿ ਉਚੇਚ ਕਰਨ ਲੱਗਿਆਂ ਪੁੱਛਣਾ ਪੈਣਾ ਸੀ, ਧਿਆਨ ਰੱਖਣਾ ਪੈਣਾ ਸੀ, ਇਹਨੂੰ ਕੀ ਚੰਗਾ ਲੱਗਦਾ ਮੈਂ ਉਹ ਕਰਾਂ। ਪੁੱਛ ਰਿਹਾ ਅੱਜ ਤੂੰ ਘਰ ਆਇਆ ਭਲਿਆ, ਕੀ ਖਾਣਾ ਚਾਹੁੰਦਾ, ਤੈਨੂੰ ਕੀ ਪਸੰਦ ਹੈ, ਮੈਂ ਉਹੀ ਬਣਾਵਾਂ। ਪਰ ਜਦੋਂ ਪੁੱਛਦਾ ਨਾ ਤੈਨੂੰ ਕੀ ਪਸੰਦ ਹੈ, ਸਮਝ ਲਓ ਦੂਰੀ ਹੈ। ਇਹਦਾ ਮਤਲਬ ਤੈਨੂੰ ਪਤਾ ਨਹੀਂ ਇਹਨੂੰ ਕੀ ਪਸੰਦ ਹੈ, ਤੂੰ ਅੱਜ ਪਹਿਲੀ ਵਾਰ ਮਿਲਿਆ। ਸਹਿਜ ਨੂੰ ਪਛਾਣਨਾ, ਹਰ ਪਾਏ ਤੋਂ ਬਾਅਦ ਸਹਿਜ ਕਿਵੇਂ ਮਿਲਦਾ, ਸਹਿਜ ਅਵਸਥਾ ਕੀ ਹੈ? ਜਿਹਨੂੰ ਗੁਰੂ ਨੇ ਆਖਿਆ ਜਦੋਂ ਹਰੀ ਮਿਲਦਾ ਉਦੋਂ ਸਹਿਜ ਬਣਦਾ, ਸਹਿਜ ਕਿਵੇਂ ਬਣਦਾ? ਕਿਉਂਕਿ ਉਹਦੇ 'ਚ ਉਚੇਚ ਨਹੀਂ ਰਹਿੰਦੀ। ਜਦੋਂ ਮੈਂ ਕਿਸੇ ਕੋਲੋਂ ਪੁੱਛ ਲਿਆ ਕੀ ਖਾਏਗਾ, ਤੈਨੂੰ ਕੀ ਪਸੰਦ ਹੈ, ਇਸ ਦਾ ਮਤਲਬ ਮੈਂ ਉਹਦੀ ਪਸੰਦ ਨੂੰ ਨਹੀਂ ਜਾਣਦਾ, ਅਣਜਾਣ ਹੈ ਉਹਦੇ ਤੋਂ। ਉਹਦਾ ਸੁਭਾਅ ਤੇ ਮੇਰਾ ਸੁਭਾਅ ਸਾਂਝਾ ਕਦੀ ਹੋਇਆ ਹੀ ਨਹੀਂ, ਇਸੇ ਲਈ ਮੈਨੂੰ ਪੁੱਛਣਾ ਪੈ ਰਿਹਾ ਤੈਨੂੰ ਕੀ ਪਸੰਦ ਹੈ। ਤੇ ਜਿਸ ਦਿਨ ਉਹ ਤੇ ਮੈਂ ਇੱਕ ਹੋ ਗਏ, ਫਿਰ ਮੈਨੂੰ ਪੁੱਛਣ ਦੀ ਕੀ ਲੋੜ ਹੈ ਤੈਨੂੰ ਕੀ ਪਸੰਦ ਹੈ, ਉਹਦੀ ਮੇਰੀ ਪਸੰਦ ਹੀ ਇੱਕ ਹੋ ਗਈ। ਸਹਿਜ ਆ ਗਏ, ਉਚੇਚ ਚਲੀ ਗਈ। ਹਰ ਉਚੇਚ ਜਿਹੜੀ ਹੈ ਉਹ ਕਿਸੇ ਦੂਰੀ ਦਾ ਪ੍ਰਤੀਕ ਹੈ, ਤੇ ਸਹਿਜ ਕਹਿੰਦੇ ਨੇ ਉਸਨੂੰ ਜਿਹਦੇ ਵਿੱਚ ਉਚੇਚ ਚਲੀ ਜਾਏ, ਵੀ ਕੰਮ ਸਹਿਜ ਹੀ ਹੋ ਰਿਹਾ, ਮੈਨੂੰ ਉਚੇਚ ਕਰਨ ਦੀ ਲੋੜ ਨਹੀਂ। ਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਤੂੰ ਨਾਮ ਨਾਲ ਪ੍ਰਭੂ ਨਾਲ ਇੱਕ ਹੋ ਜਾਏਗਾ, ਜਦੋਂ ਤੈਨੂੰ ਰੱਬ ਮਿਲ ਜਾਏਗਾ ਉਦੋਂ ਤੇਰੀ ਸਹਿਜ ਅਵਸਥਾ ਬਣੇਗੀ, ਫਿਰ ਤੈਨੂੰ ਉਚੇਚਾ ਨਾਮ ਸੁਣਨਾ ਨਹੀਂ ਪਏਗਾ। ਦੁਨੀਆ ਗੱਲਾਂ ਕਰੀ ਜਾ ਤੈਨੂੰ ਨਾਮ ਹੀ ਸੁਣੇਗਾ, ਜੇ ਤਾਂ ਸੁਣਨਾ ਤੇ ਤਾਂ ਨਾਮ। ਦੁਨੀਆ ਤੇਰੇ ਅੱਖਾਂ ਸਾਹਮਣੇ ਲੰਘੀ ਜਾਏ ਬਹੁਤ ਕੁਝ, ਤੈਨੂੰ ਦੁਨੀਆ ਛੱਡਣੀ ਨਹੀਂ ਪਏਗੀ, ਦੁਨੀਆ ਵਿੱਚ ਰਹੇਗਾ, ਪਰ ਤੈਨੂੰ ਦੁਨੀਆ ਵਿੱਚ ਰਹਿੰਦਿਆਂ ਕੇਵਲ ਤੇ ਕੇਵਲ ਧਿਆਨ ਉੱਧਰ ਜੁੜਿਆ ਹੋਏਗਾ, ਇਸ ਲਈ ਤੈਨੂੰ ਦੁਨੀਆ ਦੇ ਹਰ ਹਿੱਸੇ ਵਿੱਚ ਉਹ ਹੀ ਦਿਸੇਗਾ। ਐਸਾ ਜੇ ਤਾਂ ਪੇਖਣ ਤੇ ਤਾਂ ਧਿਆਨ, ਇਹੋ ਗੱਲ ਗੁਰੂ ਅਮਰਦਾਸ ਸਾਹਿਬ ਨੇ ਆਖੀ। ਇਹ ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋਤ ਰੱਖੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ਼ ਸੰਸਾਰ ਤੁਮ ਜੇ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸ਼ਹਿਰ ਵਿੱਚ ਲੱਗ ਗਏ, ਹੁਣ ਦੁਨੀਆਂ ਵਿੱਚ ਰਹਿ ਰਿਹਾ, ਉਹਨੂੰ ਪਿਤਾ ਵਿੱਚ ਵੀ ਰੱਬ ਪਿਆ ਦਿਸਦਾ, ਮਾਂ ਵਿੱਚ ਵੀ ਰੱਬ ਪਿਆ ਦਿਸਦਾ, ਭੈਣ ਵਿੱਚ ਵੀ ਰੱਬ ਪਿਆ ਦਿਸਦਾ, ਪਤਨੀ ਵਿੱਚ ਵੀ ਰੱਬ ਪਿਆ ਦਿਸਦਾ, ਭਲਾ ਕਿਸੇ ਦੇ ਨਾਲ ਦੁਰਵਿਵਹਾਰ ਕਰੇਗਾ ਕਿਉਂ? ਲਓ ਐਸੇ ਨਾਲ ਪਰਿਵਾਰਕ ਸੰਬੰਧ ਸੁਧਰ ਜਾਣਗੇ, ਅਵਸਥਾ ਬਣਾ। ਤੈਨੂੰ ਰੱਬ ਨਾਲ ਸੰਬੰਧ ਜੋੜਨ ਲਈ ਵੀ ਸਹਿਜ ਦੀ ਲੋੜ ਹੈ, ਤੈਨੂੰ ਪਰਿਵਾਰਕ ਤੌਰ 'ਤੇ ਗ੍ਰਸਤ ਵਿੱਚ ਆਨੰਦ ਪੈਦਾ ਕਰਨ ਲਈ ਵੀ ਸਹਿਜ ਦੀ ਲੋੜ ਹੈ। ਜੇ ਤੈਨੂੰ ਹਰ ਇੱਕ ਵਿੱਚ ਰੱਬ ਦਿਸਦਾ ਤੂੰ ਕਿਸੇ ਨਾਲ ਅਨਿਆਏ ਕਿਉਂ ਕਰੇਗਾ? ਤੇਰੀ ਪਤਨੀ ਨੂੰ ਜਲ ਕੇ ਕਿਉਂ ਮਰਨਾ ਪਏਗਾ? ਉਹ ਸੁਸਾਈਡ ਕਿਉਂ ਕਰੇ? ਜੇ ਤੇਰਾ ਵਿਹਾਰ ਠੀਕ ਹੋਵੇ ਘਰ ਕਿਉਂ ਵਿਖਰਨਗੇ? ਜੇ ਸਹਿਜ ਹੋ ਜਾਏ, ਵਿਵਹਾਰ ਠੀਕ ਹੋ ਜਾਣ। ਗੁਰੂ ਕਹਿੰਦੇ ਨੇ ਰੱਬ ਨਾਲ ਤੇਰੀ ਦੂਰੀ ਕਿਵੇਂ ਹੋ ਜਾਏ ਜੇ ਤੈਨੂੰ ਹਰ ਪਾਸੇ ਰੱਬ ਹੀ ਦਿਸਦਾ ਹੋਵੇ? ਸੁਮੇਲ ਹੈ, ਗੁਰੂ ਕਹਿਣ ਲੱਗੇ ਨਿਸ਼ਾਨੀ ਕੀ ਹੈ ਸਹਿਜ ਦੀ, ਕਿ ਜੇ ਤਾਂ ਸੁਣਨਾ ਤੇ ਤਾਂ ਨਾਮ, ਜੇ ਤਾਂ ਪੇਖਣ ਤੇ ਤਾਂ ਧਿਆਨ। ਕਹਿਣ ਲੱਗੇ ਹੋਏਗਾ ਕਿ ਸਹਿਜੇ ਜਾਗੇ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋ ਹੋਏ। ਸਹਿਜ ਕੀ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਦਾ ਫੈਸਲਾ ਦੇ ਰਹੀ ਹੈ। ਉਹਦਾ ਜਾਗਣਾ ਸੌਣਾ ਸਹਿਜ ਹੋ ਜਾਏਗਾ। ਅੱਜ ਅਸੀਂ ਜੀਵਨ ਵਿੱਚ ਇਹ ਚੀਜ਼ ਗਵਾ ਰਹੇ ਹਾਂ। ਆਮ ਰੋਜ਼ਾਨਾ ਜੀਵਨ ਵਿੱਚ ਦੇਖ ਲਓ, ਸਹਿਜ ਦਾ ਮਤਲਬ ਜਿਹੜੇ ਆਪਣੇ ਆਪ ਸਹਿਜ ਹੀ ਨੀਂਦ ਆ ਜਾਏ, ਸਹਿਜ ਹੀ ਉੱਠ ਖੜੇ। ਸਾਨੂੰ ਤਾਂ ਰੋਜ਼ਾਨਾ ਜੀਵਨ ਅੰਦਰ ਸਰੀਰਕ ਤੌਰ 'ਤੇ ਵੀ ਇਹ ਗੱਲ ਸਾਡੇ ਹੱਥੋਂ ਸਹਿਜ ਚਲਾਈ ਗਈ, ਨਾ ਸਾਨੂੰ ਸਹਿਜ ਨੀਂਦ ਆਉਂਦੀ ਹੈ, ਨਾ ਸਾਡੀ ਸਹਿਜ ਜਾਗ ਖੁੱਲ੍ਹਦੀ ਹੈ। ਸੌਣਾ ਹੋਵੇ ਤਾਂ ਸਾਨੂੰ ਗੋਲੀਆਂ ਖਾਣੀਆਂ ਪੈਂਦੀਆਂ ਨੇ, ਉੱਠਣਾ ਹੋਵੇ ਤਾਂ ਸਾਨੂੰ ਅਲਾਰਮ ਲਾਉਣਾ ਪੈਂਦਾ। ਸੌਣਾ ਹੋਵੇ ਨੀਂਦ ਦੀਆਂ ਗੋਲੀਆਂ ਖਾ, ਸਹਿਜ ਚਲਾ ਗਿਆ। ਵਿਸ਼ਵਾਸ ਕਰਿਓ, ਜੇ ਇਸ ਸਰੀਰ ਨੂੰ ਅਸੀਂ ਰੋਗੀ ਆਖਦੇ ਹਾਂ, ਜੇ ਸਰੀਰ ਨੂੰ ਆਪੇ ਨੀਂਦ ਨਾ ਆਵੇ ਅਤੇ ਆਪੇ ਜਾਗ ਨਾ ਖੁੱਲ੍ਹੇ ਅਤੇ ਉਹ ਮਨ ਵੀ ਰੋਗੀ ਹੁੰਦਾ। ਜਿਸ ਮਨ ਦੀ ਨੀਂਦ ਅਤੇ ਭੁੱਖ ਅਤੇ ਜਾਗ ਸਾਰੀ ਚੀਜ਼ ਕਿਸੇ ਦੇ ਮੁਤਾਜ ਉਚੇਚ ਦੇ ਮੁਤਾਜ ਹੋ ਜਾਏ, ਉਚੇਚੀ ਨੀਂਦ ਹੋਵੇ, ਉਚੇਚਾ ਜਾਗਰਣ ਹੋਵੇ। ਗੁਰੂ ਕਹਿਣ ਲੱਗੇ, ਸਹਿਜੇ ਜਾਗ ਸਹਿਜੇ ਸੋਏ, ਸਹਿਜੇ ਹੋਤਾ ਜਾਏ ਸੋਏ, ਸਹਿਜ ਬੈਰਾਗ ਸਹਿਜੇ ਹੈ ਹੱਸਣਾ, ਰੰਗ ਹੱਸੇ ਰੰਗ ਰੋਏ, ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾ ਪਰਵਾਹ ਨਹੀਂ ਕਿਸੇ ਕੇਰੀ। ਲੋ ਖਿਆਲ ਕਰਿਓ, ਜਿੰਦਾ ਬੈਰਾਗ ਹੱਸਣਾ ਤੇ ਰੋਣਾ ਸਹਿਜ ਨਹੀਂ, ਉਹਨੂੰ ਕੋਈ ਦੁਸ਼ਮਣ ਰਵਾ ਸਕਦਾ, ਕੋਈ ਮਿੱਤਰ ਹਸਾ ਸਕਦਾ, ਕਿਉਂਕਿ ਹੱਸਣਾ ਰੋਣਾ ਹੁੰਦਾ ਆਪਣਾ ਨਹੀਂ, ਸਹਿਜ ਨਹੀਂ। ਜਦੋਂ ਕੋਈ ਮਿੱਤਰ ਉਸਨੂੰ ਦੁਖੀ ਕਰੇਗਾ, ਇਸੇ ਲਈ ਨਾ ਤਾਂ ਕਿ ਰੋਵੇ। ਇਹਦਾ ਮਤਲਬ ਤੇਰਾ ਰੋਣਾ ਕਿਸੇ ਦੇ ਹੱਥ ਵਿੱਚ ਹੈ। ਜਦੋਂ ਤੈਨੂੰ ਕੋਈ ਆ ਕੇ ਖੁਸ਼ੀ ਦੀ ਖਬਰ ਸੁਣਾਏਗਾ, ਇਸੇ ਲਈ ਆਖੇਗਾ ਨਾ ਹੱਸੇ, ਤੇਰੀ ਲਾਟਰੀ ਨਿਕਲਿਆ ਵੀ ਤੂੰ ਹੱਸ ਪੈਣਾ, ਤੇਰਾ ਕਿਸੇ ਨਾਲ ਵਿਛੋੜਾ ਹੋ ਗਿਆ ਤੂੰ ਰੋ ਪੈਣਾ। ਗੁਰੂ ਨੇ ਬਾਣੀ ਵਿੱਚ ਆਖਿਆ, ਜਬ ਕਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਣ ਲੱਗਦਾ। ਆਪਣਾ ਤੇ ਕੁਝ ਵੀ ਨਹੀਂ ਰਿਹਾ, ਸ਼ਹਿਦ ਤੇ ਅੰਦਰ ਰਿਹਾ ਹੀ ਨਹੀਂ ਕਿ ਕੋਈ ਦੁਸ਼ਮਣ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਤੈਨੂੰ ਰਵਾਣ ਦੀ ਰਵਾ ਨਾ ਸਕੇ। ਕੋਈ ਜਿੰਨੀ ਮਰਜ਼ੀ ਕੋਸ਼ਿਸ਼ ਕਰੇ ਤੈਨੂੰ ਦੌਲਤ ਦੇ ਕੇ ਹਸਾਣ ਦੀ ਹਸਾ ਨਾ ਸਕੇ, ਬਲਕਿ ਅਵਸਥਾ ਇਹ ਬਣ ਜਾਏ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਮੇਰਾ ਸਹਿਜ ਤੇਰੇ ਨਾਲ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾ, ਜੋ ਤੂੰ ਕਰੇ ਕਰਾਵੇ ਸਵਾਮੀ, ਜੋ ਤੂੰ ਕਰੇ ਕਰਾਵੇ ਸਵਾਮੀ, ਸਾ ਮਸਲਤ ਪਰਵਾਨ। ਇਹ ਚੀਜ਼ਾਂ ਰੱਬ ਨਾਲ ਸੰਬੰਧ ਪੈਦਾ ਕਰਨ ਲਈ ਵੀ ਜ਼ਰੂਰੀ ਨੇ, ਇਹ ਚੀਜ਼ਾਂ ਪਰਿਵਾਰਕ ਤੌਰ 'ਤੇ ਸੁਖੀ ਆਨੰਦਮਈ ਜੀਵਨ ਲਈ ਵੀ ਜ਼ਰੂਰੀ ਨੇ। ਜਿੱਥੇ ਸੁੱਖ ਦੁੱਖ ਵਸਤੂਆਂ ਦਾ ਹੋਵੇ, ਮੈਂ ਐਸੇ ਕਬੀਰ, ਐਸੇ ਪਰਿਵਾਰ, ਐਸੇ ਦੰਪਤੀ ਵਿਛੜ ਦੇ ਸੰਸਾਰ ਦੇ ਕਈ ਕੋਨਿਆਂ ਵਿੱਚ ਸੁਣੇ, ਪੜ੍ਹੇ, ਦੇਖੇ ਨੇ ਕਿ ਸਿਰਫ ਇੰਨੀ ਗੱਲ, ਕਿਉਂਕਿ ਅੱਜ ਮੇਰਾ ਬਰਥਡੇ ਸੀ, ਮੈਨੂੰ ਮੇਰੇ ਅਨੁਕੂਲ ਮੇਰੀ ਮਰਜ਼ੀ ਦਾ ਗਿਫਟ ਨਹੀਂ ਮਿਲਿਆ, ਇਸ ਲਈ ਤੇਰੀ ਮੇਰੀ ਨਹੀਂ ਬਣਦੀ। ਸਹਿਜ ਤੇ ਨਾ ਰਿਹਾ, ਜੇ ਸੁੱਖ ਦੇ ਤਾਂ ਤੁਝੇ ਰਾਧੀ, ਦੁੱਖ ਵੀ ਤੁਝੇ ਦਿਹਾਈ ਦੀ ਅਵਸਥਾ ਤਾਂ ਨਾ ਰਹੀ। ਸਹਿਜ ਦੀ ਨਿਸ਼ਾਨੀ ਤਾਂ ਇਹ ਹੈ, ਉਹ ਤੇ ਇਹ ਅਸਰ ਰੱਖਦਾ ਹੈ, ਉਹ ਤੇ ਇਹ ਸੁਭਾਅ ਮੰਗਦਾ ਹੈ ਕਿ ਜੋ ਕੁਝ ਹੋ ਰਿਹਾ ਮੈਂ ਉਹਦੇ ਵਿੱਚ ਪ੍ਰਸੰਨ, ਬਸ ਸਹਿਜ ਹੋਤਾ ਜਾਏ ਸੋ ਹੋਏ, ਉਹਦੇ ਵਿੱਚ ਇਸ ਦੇ ਵਾਸਤੇ ਕੋਈ ਉਚੇਚ ਨਹੀਂ। ਉਸਨੇ ਵੀ ਧੋਕਾਈ ਸੀ ਕਿ ਕੁਚੰਜੀ ਤੇ ਸੁਚੰਜੀ ਦਾ ਫਰਕ ਕੀ ਹੈ। ਕੁਚੰਜੀ ਆਖ ਰਹੀ ਹੈ ਸੋਹਣਾ ਰੂਪਾ ਰੰਗਲਾ ਮਾਤੀ ਤੇ ਮੋਤੀ ਤੇ ਮਾਣਿਕ ਜੀ ਹੋ। ਸੇ ਵਸਤੂ ਸਹਿ ਦਿੱਤੀਆਂ ਮੈਂ 300 ਲਾਇਆ ਚਿੱਤ ਜੀ ਹੋ। ਤੇ ਸੁਚੱਜੀ ਆਖ ਰਹੀ ਹੈ ਜਾ ਤੂੰ ਤਾਂ ਮੈਂ ਸਭ ਕੁ ਤੂੰ ਸਾਹਿਬ ਮੇਰੀ ਰਾਸ ਜੀ ਹੋ ਤੂੰ ਅੰਤਰ ਮੈਂ ਸੁਖ ਵਸਾਂ ਬਸ ਸਹਿਜ ਸਹਿਜ ਜਿਹੜਾ ਹੈ ਉਹ ਕਰਮ ਕਰਾਉਂਦਾ ਹੈ ਕਰਮ ਸਹਿਜ ਵਿੱਚ ਵੀ ਹੁੰਦੇ ਪਰ ਉਹ ਕਰਮ ਉਚੇਚ ਨਹੀਂ ਰਹਿੰਦੇ ਕਰਮ ਕਰਤ ਹੋਵੇ ਨੇ ਕਰਮ ਹੋ ਜਾਂਦਾ ਹੈ ਹਰ ਚੀਜ਼ ਮਿਲਦੀ ਹੈ ਪਰ ਚੀਜ਼ ਦੀ ਭੁੱਖ ਨਹੀਂ ਰਹਿੰਦੀ ਉਹ ਫਰਕ ਹੈ ਜੇ ਪ੍ਰਭੂ ਕੋਲੋਂ ਅਸੀਂ ਮੰਗ ਮੰਗ ਨਾ ਕਰੀਏ ਫਿਰ ਉਹਦਾ ਫਰਜ਼ ਨਹੀਂ ਅਗਲੀ ਸਹਿਜ ਦੀ ਅਵਸਥਾ ਹੈ ਜਿੱਥੇ ਆਖਿਆ ਜਾਂਦਾ ਹੈ ਬਿਨ ਬੋਲੇ ਸਭ ਕੁਝ ਜਾਣਦਾ ਕਿਸ ਅੱਗੇ ਕੀ ਚੀ ਅਰਦਾਸ ਇਹ ਸਾਡੀ ਤੁਹਾਡੀ ਅਜੇ ਦਰਮਿਆਨ ਦੀ ਅਵਸਥਾ ਦਾ ਨਹੀਂ ਸਾਨੂੰ ਤੇ ਰੋਜ਼ ਅਰਦਾਸ ਕਰਨੀ ਪੈਂਦੀ ਕਿਉਂ ਕਰਨੀ ਪੈਂਦੀ ਕਿਉਂਕਿ ਅਸੀਂ ਅਜੇ ਕਰਮ ਖੇਤਰ ਵਿੱਚ ਅਜੇ ਕਰਮ ਅਭਿਆਸ ਵਿੱਚ ਹੀ ਤੁਰੇ ਪਤਾ ਨਹੀਂ ਕਿੰਨੀ ਕੁ ਦੇਰ ਕਰਮ ਅਭਿਆਸ ਵਿੱਚ ਤੁਰਿਆ ਜਾਣਾ ਅਜੇ ਮਿਲਾਪ ਦੀਆਂ ਘੜੀਆਂ ਕਦੋਂ ਆਉਣਗੀਆਂ ਅਜੇ ਅਸੀਂ ਤੁਸੀਂ ਸਾਰੇ ਕਰਮ ਅਭਿਆਸ ਵਿੱਚ ਖਲੋਤੇ ਹਾਂ ਜੇ ਕਦੀ ਦੂਜੇ ਲਫ਼ਜ਼ਾਂ ਵਿੱਚ ਆਖਾਂ ਅਜੇ ਪਹਿਲੀ ਲਾਮ ਤੇ ਹੀ ਖਲੋਤੇ ਹਾਂ ਚੌਥੀ ਅਵਸਥਾ ਤਾਂ ਬੜੀ ਦੂਰ ਹੈ ਆਮ ਜੀਵਨ ਜਿਹੜਾ ਹੈ ਉਹ ਪਹਿਲੀ ਲਾਮ ਤੇ ਹੀ ਖਲੋਤਾ ਹੈ ਕਰਮ ਅਭਿਆਸ ਵਿੱਚ ਇਸੇ ਲਈ ਇਹਨੂੰ ਛੋਟੀ ਜਿਹੀ ਚੀਜ਼ ਦੀ ਲੋੜ ਹੋਵੇ ਇਹਨੂੰ ਮੰਗਣੀ ਪੈਂਦੀ ਹੈ ਬਲਕਿ ਇੱਥੋਂ ਤੱਕ ਉਲਾਂਭੇ ਦੇਣ ਲੱਗਦਾ ਕਿ ਆਪ ਨਾ ਦਿਓ ਤਾਂ ਲੈਵੋ ਮੰਗੇ ਹੈ ਜਦੋਂ ਤੂੰ ਮੰਗ ਮੰਗ ਲੈਂਦਾ ਤੇ ਅਜੇ ਤੂੰ ਕਰਮ ਅਭਿਆਸ ਵਿੱਚ ਹੈ ਜਿਸ ਦਿਨ ਤੂੰ ਚੌਥੀ ਲਾਮ ਤੇ ਪਹੁੰਚ ਗਿਆ ਉਸ ਦਿਨ ਤੂੰ ਪੜ੍ਹੇਗਾ ਕਿ ਬਿਨ ਬੋਲਿਆਂ ਸਭ ਕੁਛ ਜਾਣਦਾ ਕਿਸ ਅੱਗੇ ਕੀ ਚੀਜ਼ ਅਰਦਾਸ ਇਸ ਹੈ ਉੱਥੇ ਕਰਮ ਹੈ ਭੁੱਖ ਕੋਈ ਨਹੀਂ ਰੋਟੀ ਹੈ ਭੋਜਨ ਹੈ ਪਰ ਭੁੱਖ ਹੋਈ ਨਹੀਂ ਇਸੇ ਲਈ ਗਲੀਆਂ ਤੋਂ ਕੰਮ ਚਾਖਿਆ ਕਹਿਣ ਲੱਗੇ ਸਹਿਜੇ ਜਾਗੇ ਸਹਿਜੇ ਸੋਏ ਸਹਿਜੇ ਹੋਤਾ ਜਾਏ ਸੋਏ ਸਹਿਜ ਬੈਰਾਗ ਸਹਿਜੇ ਹੈ ਹੱਸਣਾ ਸਹਿਜੇ ਚੁੱਪ ਮੁਣ ਧਾਰਨ ਨਹੀਂ ਕਰਨਾ ਪਏਗਾ ਮੁਣ ਧਾਰਨ ਨਹੀਂ ਕਰਨਾ ਜਿੰਨੀ ਦੇਰ ਮੁਣ ਧਾਰਨ ਕਰ ਰਹੇ ਤੂੰ ਸਮਝੀ ਅਜੇ ਕਰਮ ਅਭਿਆਸ ਵਿੱਚ ਗੁਰੂ ਨੂੰ ਐਵੇਂ ਨਹੀਂ ਆਖਣਾ ਪਿਆ ਮੋਣ ਵੀ ਗੁੱਤਾ ਕਿਉਂ ਜਾ ਕੇ ਗੁਰਬਿੰਦ ਸੂਤਾ ਗੁਰੂ ਨੇ ਇਸੇ ਲਈ ਜਿਹੜਾ ਕਰਮ ਅਭਿਆਸ ਹੈ ਉਹਨੂੰ ਤਾਂ ਪਹਿਲੀ ਕਲਾਸ ਆਖਿਆ ਤੇ ਸਾਰੀ ਜ਼ਿੰਦਗੀ ਮਨੁੱਖ ਪਹਿਲੀ ਕਲਾਸ ਵਿੱਚ ਬੈਠਾ ਰਹੇ ਉਹਨੇ ਡਿਗਰੀ ਕੀ ਲੈਣੀ ਗੁਰੂ ਨੇ ਐਵੇਂ ਨਹੀਂ ਆਖਿਆ ਕਹਿੰਦੇ ਨੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਜ ਨਾ ਸੋ ਸੰਗ ਨਾ ਛੁਟਕੇ ਵੱਧ ਕਹਾਂ ਬੁੱਧ ਵਾਧੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮਾਂ ਨੇ ਏਕਾ ਇਹ ਤਾਂ ਅਜੇ ਪਹਿਲੀ ਕਲਾਸ ਹੈ ਮਿਲਾਪ ਦੀ ਚੌਥੀ ਕਲਾਸ ਹਰ ਪ੍ਰਯੋ ਸਵਾਮੀ ਦੇ ਦੁਆਰੇ ਦੀਜੈ ਬੁੱਧ ਬਵੇਕਾ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਣ ਮਾਹੀ ਤਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੇ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਮਤ ਧਰਾਏ ਮਨ ਕੀ ਮੈਲ ਨਾ ਉਤਰੇ ਵਿਦ ਜੇ ਲੱਖ ਯਤਨ ਕਰਾਏ ਪਹਿਲੀ ਕਲਾਸ ਧਰਮ ਬੇਸ਼ਕ ਪਹਿਲੀ ਕਲਾਸ ਨੇ ਮੈਰਜ ਕੀਤੀ ਸੀ ਇਹ ਠੀਕ ਹੈ ਕਿ ਪਹਿਲੀ ਕਲਾਸ ਪੜ੍ਹ ਕੇ ਹੀ ਅਗਾਂਹ ਤੁਰਨਾ ਪਰ ਪਹਿਲੀ ਕਲਾਸ ਵਿੱਚ ਰੁਕਿਆ ਨਹੀਂ ਰਹਿਣਾ ਰੁਕਣਾ ਆਪਣੀ ਮੰਜ਼ਿਲ ਤੇ ਕਰਮ ਅਭਿਆਸ ਜ਼ਰੂਰੀ ਹੈ ਕਿਉਂਕਿ ਕਰਮ ਅਭਿਆਸ ਨੇ ਸੁਭਾਅ ਬਣਾਉਣਾ ਜਿਹੜਾ ਚੌਥੀ ਲਾਈਨ ਵਿੱਚ ਆਖਿਆ ਨਾ ਗੁਰੂ ਨੇ ਗੁਰਮੁਖ ਮਿਲਿਆ ਸੁਭਾਏ ਸੁਭਾਅ ਵਿੱਚ ਉਹ ਚੀਜ਼ ਜਾਂਦੀ ਹੈ ਜਿਹੜੀ ਅਭਿਆਸ ਵਿੱਚ ਹੋਏਗੀ ਇੱਕ ਦਿਨ ਵਿੱਚ ਕਦੀ ਸੁਭਾਅ ਨਹੀਂ ਜਮਣਦਾ ਸੁਭਾਅ ਦਾ ਮਤਲਬ ਆਦਤ ਆਦਤ ਕਦੇ ਇੱਕ ਦਿਨ ਵਿੱਚ ਨਹੀਂ ਬਣਦੀ। ਜਿਸ ਦਿਨ ਆਦਤ ਪੈ ਜਾਏ ਫਿਰ ਉਹਨੂੰ ਕੋਈ ਛੁਡਾ ਨਹੀਂ ਸਕਦਾ, ਫਿਰ ਤਾਂ ਸਹਿਜ ਬਣ ਜਾਂਦੀ ਹੈ, ਫਿਰ ਤੂੰ ਕੋਸ਼ਿਸ਼ ਵੀ ਕਰੇ ਤਾਂ ਵੀ ਨਹੀਂ ਛੱਡੀ ਜਾਂਦੀ। ਇੱਕ ਵਾਰੀ ਤੋਂ ਕਾਈ ਸੀ ਜਿਹਦੇ ਵਿੱਚ ਆਪਣੀ ਜ਼ਬਾਨ ਤੋਂ ਪਹਿਲਾਂ ਦੀ ਗੱਲ ਕਹਿੰਦਾ ਤੇ ਆਖਦਾ ਤੂੰ ਰਾਮ, ਜਦੋਂ ਆਖਿਆ ਨਾ ਤੂੰ ਰਾਮ ਕਹਿਣ ਕੀ ਛੋੜ ਬਾਣ, ਬਾਣ ਲਫ਼ਜ਼ ਕੀ ਆਦਤ, ਫਲਾਣੇ ਨੂੰ ਬਾਣ ਪੈ ਗਈ, ਆਦਤ ਪੈ ਗਈ। ਇਹਦਾ ਮਤਲਬ ਛੁਡਾਉਣ ਵਾਲਾ ਵੀ ਸਮਝਦਾ ਸੀ ਵੀ ਇਹਨੂੰ ਬਾਣ ਪੈ ਗਈ, ਹੁਣ ਰਾਮ ਕਹਿਣਾ ਇਹਦੇ ਸੁਭਾਅ ਵਿੱਚ ਆ ਗਿਆ, ਇਹ ਆਪੇ ਨਹੀਂ ਕਹਿੰਦਾ ਇਹਦੇ ਮੂੰਹ ਨਿਕਲਦਾ ਹੈ। ਆਦਤ ਆਦਤ ਉਹਨੂੰ ਕਹਿੰਦੇ ਜਿਹਦੇ ਲਈ ਕੁਛ ਕਰਨਾ ਨਾ ਪਵੇ, ਆਪੇ ਹੀ ਹੋਈ ਜਾ। ਜਿਹਨੂੰ ਗੁਰਦੁਆਰੇ ਆਉਣ ਦੀ ਆਦਤ ਪੈ ਜਾ ਉਹਨੂੰ ਸੋਚਣਾ ਨਹੀਂ ਪੈਂਦਾ ਅੱਜ ਜਾਵਾਂ ਕਿ ਨਾ ਜਾਵਾਂ, ਅੱਜ ਕੌਣ ਆਇਆ ਹੋਇਆ। ਕਹਿੰਦੇ ਤੂੰ ਰਾਮ ਕਹਿਣ ਕੀ ਛੋੜ ਬਾਣ, ਤੁਝੇ ਤੁਰਤ ਛੁਡਾਵੋ ਮੇਰੋ ਕਹਿਓ ਮਾਣ। ਤੇ ਬਾਣ ਵਾਲਾ ਸੀ ਨਾ ਆਦਤ ਵਾਲਾ ਸੀ, ਇਸ ਲਈ ਅੱਗੋਂ ਆਖਣ ਲੱਗਾ ਭਲਿਆ ਨਾਲ ਤੇ ਤੂੰ ਕਹੀ ਜਾਂਦਾ ਬਾਣ ਆਦਤ, ਫਿਰ ਮੈਂ ਤੈਨੂੰ ਵਿਸ਼ਵਾਸ ਦਵਾਉਣਾ ਆਦਤਾਂ ਕਦੀ ਮੁੱਕਦੀ ਛੱਡੀਆਂ ਨਹੀਂ ਜਾਂਦੀਆਂ। ਲੋਕਾਂ ਨੇ ਐਵੇਂ ਨੀ ਕਹਾਵਤਾਂ ਬਣਾ ਦਿੱਤੀਆਂ ਕਿ ਆਦਣੀਆਂ ਸਵਾਦਣੀਆਂ ਨਿਰਬਨ ਸਿਰਾਂ ਦੇ ਨਾਲ, ਪਹਿਲਾਂ ਨੇ ਵੀ ਉਹ ਗੱਲ ਆਖੀ ਜਦੋਂ ਆਖਿਆ ਨਾ ਤੁਝੇ ਰਾਮ ਤੁਝੇ ਤੁਰਤ ਛੁਡਾਵੋ ਮੇਰੇ ਕਹਿਓ ਮਾਣ। ਕਹਿਣ ਲੱਗਾ ਮੋਕੋ ਕਹਾਂ ਸਤਾਵੋ ਬਾਰ ਬਾਰ, ਪ੍ਰਭ ਜਲ ਥਲ ਗਿਰ ਕੀ ਇਹ ਪਹਾੜ, ਇੱਕ ਰਾਮ ਨਾ ਛੋਡੋ ਗੁਰੇਗਾ। ਮੋਕੋ ਘਾਲ ਜਾਰ ਭਾਵੇਂ ਮਾਰ ਡਾਰੇ, ਤੇ ਮੇਰੀ ਹੁਣ ਆਦਤ ਬਣ ਗਈ, ਇਹ ਮੇਰਾ ਸਹਿਜ ਬਣ ਗਿਆ, ਇਹ ਤਾਂ ਜੇਤਾ ਸੁਣਨਾ ਤੇਤਾ ਨਾਮ ਹੋ ਗਿਆ, ਹੁਣ ਮੈਂ ਕੀ ਕਰਾਂ। ਬਸ ਇਸ ਦਾ ਨਾਂ ਸਹਿਜ ਹੈ, ਜਿਹੜਾ ਕਰਮ ਕਰਤ ਹੋਵੇ ਨੇ ਕਰਮ, ਜਿਹੜਾ ਤੈਨੂੰ ਕਰਦਿਆਂ ਇਹ ਅਹਿਸਾਸ ਨਾ ਹੋਵੇ ਕਿ ਮੈਂ ਕੁਛ ਕਰ ਰਿਹਾ, ਬਸ ਤੈਨੂੰ ਪਤਾ ਹੋਵੇ ਇਹ ਹੋ ਰਿਹਾ ਔਰ ਹੋਣਾ ਹੀ ਹੈ। ਜੇ ਮੈਂ ਰਾਤ ਅਰਜ਼ ਕੀਤੀ ਸੀ ਸਾਹ ਲੈਣ ਲੱਗਿਆਂ ਤੈਨੂੰ ਕਦੇ ਨਹੀਂ ਸੋਚਣਾ ਪਿਆ ਕਿ ਮੈਂ ਹੁਣ ਸਾਹ ਲੈ ਲਵਾਂ, ਹਾਲਾਂਕਿ ਜੀਵਨ ਲਈ ਬਹੁਤ ਜ਼ਰੂਰੀ ਚੀਜ਼ ਹੈ। ਜਿਸ ਦਿਨ ਸਾਹ ਨਾ ਆਇਆ ਬਸ ਗਿਆ, ਤੈਨੂੰ ਪਤਾ ਜ਼ਰੂਰੀ ਚੀਜ਼ ਹੈ, ਪਰ ਇਹਦੇ ਲਈ ਵੀ ਤੈਨੂੰ ਉਹ ਚੇਚ ਨਹੀਂ ਕਰਨੀ ਪੈਂਦੀ। ਕਦੀ ਤੂੰ ਇਹਨਾਂ ਧਿਆਨ ਨਹੀਂ ਦਿੱਤਾ ਮੈਂ ਕਿੰਨੇ ਕੁ ਸਾਹ ਲੈ ਲੈਣੇ, ਕਿੰਨੇ ਕੁ ਮੇਰੇ ਬਾਕੀ ਰਹਿੰਦੇ ਨੇ, ਮੈਂ ਹੁਣ ਫਿਰ ਸਾਹ ਲੈ ਲਵਾਂ, ਨਹੀਂ ਰੁਟੀਨ। ਦੁੱਖ ਹੋਵੇ ਸੁੱਖ ਹੋਵੇ ਸਾਹ ਚੱਲਣਾ ਹੀ ਚਾਹੀਦਾ, ਗਰੀਬੀ ਹੋਵੇ ਅਮੀਰੀ ਹੋਵੇ ਸਾਹ ਚੱਲਣਾ ਹੀ ਚਾਹੀਦਾ, ਦਿਨ ਹੋਵੇ ਰਾਤ ਹੋਵੇ ਸਾਹ ਆਉਂਦਾ ਹੀ ਰਹਿਣਾ ਚਾਹੀਦਾ, ਤੂੰ ਜਾਗਦਾ ਹੋਵੇ ਸੁੱਤਾ ਹੋਵੇ ਸਾਹ ਆਉਂਦਾ ਹੀ ਰਹਿਣਾ ਚਾਹੀਦਾ। ਕਿਉਂ? ਕਿਉਂਕਿ ਸਾਹ ਜੀਵਨ ਹੈ, ਸਰੀਰ ਦਾ ਜੀਵਨ ਹੈ, ਤੇ ਉਹ ਭਲੇ ਆ ਕਦੀ ਆਤਮਾ ਦੇ ਜੀਵਨ ਨੂੰ ਵੀ ਪਛਾਣਿਆ ਹੀ। ਮੈਂ ਇਸ ਲਈ ਇਕਵਾਇਰ ਕੀਤੀ ਸੀ ਕਿ ਮਨੁੱਖ ਨੂੰ ਸਰੀਰ ਦਿਸਦਾ, ਇਸ ਲਈ ਸਰੀਰ ਦੇ ਜੀਵਨ ਦੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਕਰਦਾ ਰਹਿੰਦਾ, ਇਹਦੇ ਜੀਵਨ ਦੇ ਉਪਰਾਲੇ ਵੀ ਕਰਦਾ ਰਹਿੰਦਾ, ਇਹਨੂੰ ਖੁਰਾਕ ਅਤੇ ਭੋਜਨ ਵੀ ਦਿੰਦਾ ਰਹਿੰਦਾ ਕਿਤੇ ਸਰੀਰ ਕਮਜ਼ੋਰ ਨਾ ਹੋ ਜਾਏ, ਕਿਉਂਕਿ ਸਰੀਰ ਇਹਨੂੰ ਦਿਸਦਾ, ਆਤਮਾ ਇਹਨੂੰ ਦਿਸਦੀ ਨਹੀਂ, ਇਹ ਵੇਖਣ ਦੀ ਕੋਸ਼ਿਸ਼ ਵੀ ਨਹੀਂ ਕਰਦਾ, ਉਹ ਵਿਚਾਰੀ ਭੁੱਖੀ ਰਹਿ ਜਾਂਦੀ, ਉਹਦਾ ਭੋਜਨ ਤਿਆਰ ਹੀ ਨਹੀਂ ਕਰਦਾ, ਉਹਨੂੰ ਸਜਾਉਣ ਲਈ ਕਦੇ ਇਹਨੇ ਕੱਪੜੇ ਦਾ ਖਿਆਲ ਹੀ ਨਹੀਂ ਕੀਤਾ। ਮਿਹਨਤ ਕੀਤੀ ਸੀ ਆ ਕੀ ਹੈ ਕਿ ਹਰ ਨਾਮ ਹਮਾਰਾ ਭੋਜਨ ਛੱਤੀ ਪ੍ਰਕਾਰ, ਜਿਤ ਖਾਏ ਹਮਕੋ ਤ੍ਰਿਪਤ ਭਈ, ਇਹ ਆਤਮਾ ਦਾ ਜਿਹੜਾ ਆਖਿਆ ਨਾ ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸ਼ਰਦ ਗਈ, ਇਹ ਆਤਮਾ ਦਾ। ਤੇ ਜਿਹੜੇ ਹਰਨਾਮ ਦਾ ਭੋਜਨ ਨਹੀਂ ਤਿਆਰ ਕਰਦੇ, ਜਿਹੜੇ ਹਰਨਾਮ ਦਾ ਕੱਪੜਾ ਨਹੀਂ ਤਿਆਰ ਕਰਦੇ, ਉਹਨਾਂ ਦੀ ਆਤਮਾ ਭੁੱਖੀ ਵੀ ਰਹਿ ਜਾਂਦੀ ਹੈ, ਨੰਗੀ ਵੀ ਰਹਿ ਜਾਂਦੀ ਹੈ, ਬਹੁਤੇ ਲੋਕ ਸੰਸਾਰ ਅੰਦਰ ਜਿਉਂਦੇ ਅਸੀਂ ਵੇਖਦੇ ਹਾਂ ਉਹਨਾਂ ਦੀਆਂ ਆਤਮਾ ਮਰੀਆਂ ਹੁੰਦੀਆਂ, ਕਿਉਂਕਿ ਉਹਨਾਂ ਨੂੰ ਭੋਜਨ ਨਹੀਂ ਮਿਲਿਆ। ਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਵਿਸ਼ਵਾਸ ਕਰੀ ਜਿਵੇਂ ਤੈਨੂੰ ਸਾਹ ਸਰੀਰਕ ਜੀਵਨ ਸਰੀਰ ਨੂੰ ਜਿਉਂਦਾ ਰੱਖਣ ਲਈ ਸਾਹ ਜ਼ਰੂਰੀ ਹੈ ਅਤੇ ਉਹਨੂੰ ਤੂੰ ਉਚੇਚ ਵਿੱਚ ਨਹੀਂ ਛੱਡਿਆ, ਸਹਿਜ ਵਿੱਚ ਪਾ ਦਿੱਤਾ ਕਿ ਮੈਂ ਦਿਨੇ ਹੋਵਾਂ ਰਾਤ ਹੋਵਾਂ ਜਾਗਦਾ ਹੋਵਾਂ ਸੁੱਤਾ ਹੋਵਾਂ ਸਾਹ ਆਉਂਦਾ ਹੀ ਰਹੇ। ਇਸੇ ਤਰ੍ਹਾਂ ਜਿਸ ਦਿਨ ਆਤਮਾ ਦਾ ਭੋਜਨ ਆਤਮਾ ਨੂੰ ਜਿਉਂਦਿਆਂ ਰੱਖਣ ਲਈ ਤੂੰ ਪ੍ਰਭੂ ਪਿਆਰ ਨੂੰ ਆਪਣੇ ਜੀਵਨ ਦਾ ਸਹਿਜ ਬਣਾ ਲਿਆ ਨਾ, ਉਸ ਦਿਨ ਤੈਨੂੰ ਪਤਾ ਹੋਵੇਗਾ ਮੈਂ ਸੁੱਤਾ ਹੋਵਾਂ ਜਾਗਦਾ ਹੋਵਾਂ ਅੰਦਰ ਹੋਵਾਂ ਬਾਹਰ ਹੋਵਾਂ ਦੁਕਾਨ 'ਤੇ ਹੋਵਾਂ ਘਰ ਹੋਵਾਂ, ਮੇਰਾ ਉਹ ਪ੍ਰਭੂ ਪਿਆਰ ਮੇਰੇ ਨਾਲ ਜਿਉਂਦਾ ਤਿਉਂ ਕੰਟੀਨਿਊ, ਇਹਦਾ ਨਾਂ ਅਣਹਦ ਹੈ, ਬਿਨਾਂ ਟੁੱਟੇ ਜੁੜਿਆ ਚੱਲਦਾ ਚਲਾ ਜਾਏ। ਅਤੇ ਗੁਰੂ ਕਹਿੰਦਾ ਇਹਦਾ ਨਾਂ ਹੀ ਸਹਿਜ ਹੈ। ਸਤਿਗੁਰੂ ਕਹਿੰਦੇ ਨੇ ਸਹਿਜ ਭੋਜਨ ਸਹਿਜੇ ਭੋਜਨ ਸਹਿਜੇ ਭਾਉ ਸਹਿਜੇ ਮਿਟਿਓ ਸਗਲ ਦੁਰਾਉ ਸਹਿਜੇ ਹੋਆ ਸਾਧੂ ਸੰਗ ਸਹਿਜੇ ਮਿਲਿਓ ਪਾਰ ਬ੍ਰਹਮ ਨਿਸੰਗ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਬਦਾ ਤਨ ਕੀ ਨਾਸੀ ਮਨ ਸਹਿਜ ਭਾਇਆ ਹਰ ਪਾਇਆ ਸਹਿਜੇ ਦੁਬਦਾ ਤਨ ਕੀ ਨਾਸੀ। ਤੇ ਅੱਗੇ ਜਾ ਕੇ ਕਹਿਣ ਲੱਗੇ ਜਾਂ ਕੇ ਸਹਿਜ ਮਨ ਭਾਇਆ ਆਨੰਦ। ਲਓ ਆਹ ਸੀ ਫੈਸਲਾ, ਜਿਸ ਮਨ ਵਿੱਚ ਸਹਿਜ ਆ ਗਿਆ ਸਮਝੋ ਆਨੰਦ ਆ ਗਿਆ। ਲਓ ਇਹਦਾ ਨਾਂ ਹੈ ਆਨੰਦ ਕਾਰਜ। ਜਿਸ ਦਿਨ ਤੇਰੇ ਜੀਵਨ ਵਿੱਚ ਸਹਿਜ ਆ ਗਿਆ, ਕੋਈ ਉਚੇਚ ਨਾ ਰਹੀ, ਤੇ ਨਾ ਉਚੇਚ ਜਿਹੜੀ ਜੀਵਨ ਦਾ ਕਰਮ ਜਦੋਂ ਉਚੇਚ ਤੋਂ ਬਾਹਰ ਨਿਕਲਦਾ ਉਸੇ ਨੂੰ ਮਿਲਾ ਪਾਕਦੇ। ਮੈਂ ਐਗਜ਼ਾਂਪਲ ਦਿੱਤੀ ਸੀ, ਇਹੋ ਕਾਰਨ ਜਿਹਦੇ ਅਸੀਂ ਬਹੁਤ ਨੇੜੇ ਹੋਈਏ ਉੱਥੇ ਨਾ ਸ਼ਬਦਾਵਲੀ ਦੀ ਕੋਈ ਉਚੇਚ ਰਹਿੰਦੀ ਹੈ। ਅਜੇ ਤੱਕ ਯਾਦ ਹੈ ਕਈ ਗੱਲਾਂ ਸਮੇਂ ਦੀਆਂ ਬਣੀਆਂ ਮਨ ਵਿੱਚ ਉੱਕਰੀਆਂ ਜਾਂਦੀਆਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਟਨਾ ਸਾਹਿਬ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇੰਦਰਜੀਤ ਸਿੰਘ ਤੁਲਸੀ ਸ਼ਾਇਰਾਂ ਵਿੱਚ ਉੱਥੇ ਪੁੱਜੇ, ਉਹਨਾਂ ਨੇ ਇੱਕ ਕਵਿਤਾ ਕਹੀ ਤੇ ਜਿਹਦੇ ਵਿੱਚ ਬਾਰ ਬਾਰ ਉੱਥੋਂ ਦੀ ਬੋਲੀ ਵਿੱਚ ਕਿਉਂਕਿ ਹਰ ਇੱਕ ਬਿਹਾਰ ਦੀ ਬੋਲੀ ਵਿੱਚ ਹਰ ਕਿਸੇ ਨੂੰ ਹਰ ਇੱਕ ਲਫ਼ਜ਼ ਦੇ ਨਾਲ ਬਾਬੂ ਆਖਿਆ ਜਾਂਦਾ। ਸਰਦਾਰ ਨੂੰ ਵੀ ਆਖਣਗੇ ਜਿਹੜੇ ਆਖਣਗੇ ਸਰਦਾਰ ਬਾਬੂ ਆਖਿਆ। ਤੇ ਹੁਣ ਬੱਚੇ ਜਿਹੜੇ ਖੇਡਦਾ ਜਦੋਂ ਉਹਨਾਂ ਦਾ ਦ੍ਰਿਸ਼ ਦਿਖਾਇਆ ਨਾ ਤੁਲਸੀ ਨੇ ਗੁਰੂ ਦਸਮ ਪਾਤਸ਼ਾਹ ਜੀ ਨਾਲ, ਤੇ ਉੱਥੇ ਕਾਵਿ ਰਚਨਾ ਵਿੱਚ ਇਹ ਗੱਲ ਬਾਰ ਬਾਰ ਆਖੀ ਗੋਬਿੰਦ ਦਾ ਬਾਬੂ ਕਿਉਂਕਿ ਉਹਨੇ ਬੁਲਾਉਂਦੇ ਹੀ ਹੋਣਗੇ ਇਲਾਕੇ ਦੀ ਬੋਲੀ, ਕਿਸੇ ਨੇ ਇਤਰਾਜ਼ ਕੀਤਾ। ਇਸੇ ਤਰ੍ਹਾਂ ਗੁਰਬਖਸ਼ ਸਿੰਘ ਪੀਤਲੇਵੀ ਵਾਲੇ ਨੇ ਕੋਈ ਆਪਣਾ ਆਰਟੀਕਲ ਲਿਖਿਆ ਉਹਦੇ ਤੂੰ ਲਫ਼ਜ਼ ਬੁਲਾਇਆ, ਉਹਦੇ 'ਤੇ ਕਿਸੇ ਨੇ ਇਤਰਾਜ਼ ਕੀਤਾ? ਉਹਨੂੰ ਦੁਬਾਰਾ ਇਸ ਗੱਲ ਦਾ ਜਵਾਬ ਲਿਖਣਾ ਪਿਆ। ਬੜੀ ਖੂਬਸੂਰਤ ਉਹਨੇ ਇੱਕ ਗੱਲ ਲਿਖੀ ਜਿਹੜੀ ਮੈਂ ਸਾਂਝੀ ਕਰਨਾ ਚਾਹੁੰਦਾ। ਕਹਿਣ ਲੱਗਾ ਉਹ ਭਲਿਆ ਸ਼ਬਦਾਂ ਦੀ ਉਚੇਚ ਵੀ ਦੂਰੀ ਵਿੱਚ ਹੁੰਦੀ ਹੈ। ਤੁਸੀਂ ਕਦੀ ਦੋਸਤਾਂ ਨੂੰ ਦੋਹਣੋਂ ਜਿਗਰੀ ਦੋਸਤਾਂ ਨੂੰ ਆਪਸ ਵਿੱਚ ਗੱਲਬਾਤ ਕਰਦਿਆਂ ਵੇਖਿਓ, ਭਲਾ ਉਹ ਇੱਕ ਦੂਜੇ ਨੂੰ ਆਖਦੇ ਹੋਣ ਸ਼੍ਰੀਮਾਨ ਜੀ ਮੇਰੀ ਗੱਲ ਧਿਆਨ ਨਾਲ ਸੁਣ। ਸ਼ਬਦਾਂ ਦੀ ਜਿੰਨੀ ਉਚੇਚ ਹੈ ਦੂਰੀ ਹੈ। ਉਹਨੇ ਬੜੀ ਸੋਹਣੀ ਐਗਜ਼ਾਮਪਲ ਦਿੱਤੀ ਬਾਣੀ ਵਿੱਚੋਂ, ਕਹਿਣ ਲੱਗਾ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਕਿਤੇ ਰੱਬ ਨੂੰ ਮੁਖਾਤਬ ਕਰਕੇ ਆਖਿਆ ਹੋਵੇ ਤੁਸੀਂ ਮੇਰਾ ਕੰਮ ਕਰੋ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਨ, ਤੂੰ ਮੇਰਾ ਨੇੜ ਹੋ ਗਈ ਨਾ, ਤੂੰ ਮੇਰਾ ਰਾਖਾ ਸਮਨੀ ਥਾਂ ਹੈ। ਅਸੀਂ ਕਿਸੇ ਨੂੰ ਤੂੰ ਆਖੀਏ ਨਾਰਾਜ਼ ਹੋ ਜਾਂਦਾ, ਤੂੰ ਕੌਣ ਹੁੰਦਾ ਮੈਨੂੰ ਤੂੰ ਕਹਿਣ ਦਾ? ਅਸੀਂ ਉਚੇਚ ਕਰਮ ਅਭਿਆਸ ਵਿੱਚ ਜੁੜੇ, ਅਜੇ ਬਹੁਤ ਥੱਲੇ ਖੇਤਰ ਹੈ ਸਾਡਾ। ਜਦੋਂ ਉਸ ਖੇਤਰ ਵਿੱਚ ਚਲੇ ਜਾਈਏ ਉੱਥੇ ਹਰ ਤਰ੍ਹਾਂ ਦੀ ਉਚੇਚ ਖਤਮ ਹੋ ਜਾਏ। ਜਦੋਂ ਇੱਕ ਹੀ ਹੋ ਗਿਆ, ਮੈਂ ਤਾਂ ਹੈਰਾਨ ਹੋਇਆ ਜਦੋਂ ਇਸ ਲਫ਼ਜ਼ 'ਤੇ ਪੁੱਜਿਆ ਕਿ ਸਹਿਜ ਵਿੱਚ ਜਾ ਕੇ ਉਹ ਨਿਰਮਲ ਭਾਉ ਵੀ ਖਤਮ ਹੋ ਜਾਂਦਾ ਹੈ। ਦੇਖੋ ਪਹਿਲੇ ਕਰਮ ਅਭਿਆਸ ਵਿੱਚ ਭਾਉ ਹੈ, ਫਿਰ ਉਹਨੂੰ ਬਦਲ ਕੇ ਨਿਰਮਲ ਭਾਉ ਵਿੱਚ ਲਿਆਂਦਾ ਕਿ ਪ੍ਰਭੂ ਦਾ ਪੈ, ਇਹ ਨਿਰਮਲ ਭਾਉ ਹੈ। ਪਰ ਇਹ ਖਿਆਲ ਕਰੀ, ਪ੍ਰਭੂ ਦਾ ਭੈ ਵੀ ਇੱਕ ਉਹ ਦੀਵਾਰ ਜ਼ਰੂਰ ਹੈ ਕਿ ਪ੍ਰਭੂ ਨੇ ਤੇਰੇ ਤੋਂ ਵੱਖ ਬੈਠਾ, ਕਿਉਂਕਿ ਭੈ ਕਿੰਨਾ ਕਿੰਦਾ ਲੈਣਾ, ਕਿੰਨੇ ਲੈਣਾ, ਫਿਰ ਦੋ ਤੇ ਹੋ ਗਏ ਨੇ। ਅਤੇ ਜਦੋਂ ਇਸ ਤੋਂ ਅਗਲੀ ਅਵਸਥਾ 'ਤੇ ਪਹੁੰਚਿਆ, ਉੱਥੇ ਨਿਰਮਲ ਭਾਉ ਵੀ ਖਤਮ ਹੋ ਗਿਆ। ਗੁਰੂ ਨੂੰ ਇਹ ਗੱਲ ਆਖਣੀ ਪਈ,
ਇਹ ਕਣੇ ਹੀ ਚਾਕਰੀ ਕਨੇ ਹੀ ਚਾਕਰੀ ਜਿਤ ਭਾਉ ਖਸਮ ਨਾ ਜਾਏ।
ਕਹਿਣ ਲੱਗੇ ਕਾਹਦੀ ਚਾਕਰੀ ਹੈ, ਕਾਹਦੀ ਭਗਤੀ ਹੈ, ਜੇ ਮਾਲਕ ਦਾ ਭੈ ਬਣਿਆ ਰਿਹਾ, ਮਾਲਕ ਮਾਲਕ ਰਿਹਾ, ਗੁਲਾਮ ਗੁਲਾਮ ਰਿਹਾ।
ਇਹ ਕਨੇ ਹੀ ਚਾਕਰੀ ਜਿਤ ਭਾਉ ਖਸਮ ਨਾ ਜਾਏ, ਨਾਨਕ ਸੇਵਕ ਕਾਂਢੀਏ ਜਿਤ ਸੇਤੀ ਖਸਮ ਸਮਾਏ।
ਉਹਦੇ ਵਿੱਚ ਸਮਾ ਜਾਏ, ਵੱਖਰਾ ਨਾ ਰਹੇ, ਉਹਨੂੰ ਆਖ ਨਾ ਪਵੇ ਖਾਲਸਾ ਮੇਰੋ ਰੂਪ ਹੈ ਖਾਸ, ਉਹਨੂੰ ਆਖ ਨਾ ਪਵੇ ਖਾਲਸੇ ਮੈਂ ਹੋ ਕਰੋ ਨਿਵਾਸ। ਕਹਿਣ ਲੱਗੇ ਜੇ ਨਿਰਮਲ ਭਾਉ ਕਰਕੇ ਵੀ ਤੂੰ ਵੱਖ ਬੈਠਾ ਰਿਹਾ, ਫਿਰ ਕੋਈ ਸਵਾਦ ਨਾ ਆਇਆ, ਅਜੇ ਤੂੰ ਅਭੇਦ ਨਹੀਂ ਹੋਇਆ, ਅਜੇ ਤੂੰ ਇੱਕ ਨਹੀਂ ਹੋਇਆ। ਜਦੋਂ ਇੱਕ ਹੋਵੇਗਾ ਉਦੋਂ ਅਵਸਥਾ ਇਹ ਬਣ ਜਾਏਗੀ ਕਿ ਨਾ ਉਹ ਮਰਤਾ ਨਾ ਹਮ ਡਰਿਆ, ਸਹਿਜ, ਨਾ ਉਹ ਬਿਨਸੇ ਨਾ ਹਮ ਕੜਿਆ, ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮ ਕੋ ਦੁੱਖੇ, ਅਵਰ ਨਾ ਕੋ ਮਾਰਨ ਵਾਰਾ, ਜੀਓ ਹਮਾਰਾ ਜੀਓ ਦੇਣਹਾਰਾ। ਨਾ ਉਸ ਬੰਧਨ ਨਾ ਹਮ ਬੰਧੇ, ਨਾ ਉਸ ਧੰਦਾ ਨਾ ਹਮ ਧਾਂਦੇ। ਔਰ ਅਖੀਰ ਤੇ ਜਾ ਕੇ ਕਹਿਣ ਲੱਗੇ ਹੈ ਇੱਕ ਮੁਕਾਬਲਾ, ਕਹਿਣ ਲੱਗੇ ਬਿਲਕੁਲ ਨਹੀਂ ਮੁਕਾਬਲਾ, ਇਹ ਨਹੀਂ ਕਿ ਮੈਂ ਉਹਦੇ ਵਰਗਾ ਇੱਕ ਰੱਬ ਬਣ ਗਿਆ, ਇਹ ਮੁਕਾਬਲਾ ਨਹੀਂ, ਬਲਕਿ ਇਹ ਹੈ ਕਿ ਮੈਂ ਹੁਣ ਕੁਛ ਵੀ ਨਹੀਂ ਰਿਹਾ, ਉਹ ਹੀ ਸਭ ਕੁਝ ਹੋ ਗਿਆ, ਹਮ ਕੁਛ ਨਹੀਂ, ਇੱਕ ਹੈ ਉਹ ਹੀ। ਆਖਰੀ ਤੁਕਾਂ ਫੈਸਲਾ ਸੀ, ਹਮ ਕੁਛ ਨਹੀਂ ਇੱਕ ਹੈ ਉਹ ਹੀ, ਆਗੇ ਪਾਛੇ ਇੱਕੋ ਸੋਈ, ਨਾਨਕ ਗੁਰ ਖੋਏ ਭਰਮ ਭੰਗਾ, ਹਮ ਓਏ ਮਿਲ ਹੋਏ ਏਕ ਰੰਗਾ। ਇਹ ਹੈ ਸਹਿਜ, ਉੱਥੇ ਕਰਮ ਅਭਿਆਸ ਖਤਮ ਹੋ ਗਿਆ। ਹੁਣ ਜੋ ਕੁਝ ਹੋ ਰਿਹਾ ਉਹ ਕਰ ਨਹੀਂ ਰਿਹਾ, ਹੋ ਰਿਹਾ ਕਿਉਂਕਿ ਮੈਂ ਆਪ ਕਰਨ ਵਾਲਾ, ਜੇ ਮੈਂ ਕਰ ਰਿਹਾ ਹੋਵਾਂ ਤੇ ਫਿਰ ਤੇ ਮੈਂ ਖੜਾ। ਗੁਰੂ ਨੇ ਇਸੇ ਲਈ ਇੱਕ ਲਾਈਨ ਵਿੱਚ ਸਾਰੀ ਗੱਲ ਦਾ ਫੈਸਲਾ ਦੇ ਦਿੱਤਾ। ਕਹਿਣ ਲੱਗੇ ਦੁਨੀਆਂ ਦੇ ਲੋਕੋ, ਇਸ ਅਵਸਥਾ ਦਾ, ਚੌਥੀ ਲਾਮ ਦੀ ਅਵਸਥਾ ਦਾ ਜ਼ਿਕਰ ਇਹ ਹੈ ਕਿ ਸਹਿਜ ਹੈ, ਅਤੇ ਉਹ ਸਹਿਜ ਹੁੰਦਾ ਹੈ ਪਾਉਣ ਨਾਲ, ਮਿਲਣ ਨਾਲ, ਉੱਚੇ 'ਚ ਖਤਮ ਹੋ ਗਈ ਹਰ ਚੌਥੜੀ ਲਾਭ। ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ, ਗੁਰਮੁਖ ਮਿਲਿਆ ਸੁਭਾਏ। ਫਿਰ ਉਹਦੇ ਸੁਭਾਅ ਵਿੱਚ, ਗੁਰਮੁਖ ਦੇ ਸੁਭਾਅ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਹਰ ਮਨ ਤਨ ਮਿੱਠਾ ਲਾਇਆ ਬਲਰਾਮ ਜੀਓ, ਅਤੇ ਜਦੋਂ ਉਹਨੂੰ ਪ੍ਰਭੂ ਮਿੱਠਾ ਲੱਗਦਾ ਨਾ, ਉਦੋਂ ਪ੍ਰਭੂ ਨੂੰ ਉਹ ਮਿੱਠਾ ਲੱਗਣ ਲੱਗ ਪੈਂਦਾ। ਇਹੋ ਗੱਲ ਸੰਸਾਰ ਵਿੱਚ ਹੈ, ਇਹੋ ਗੱਲ ਨਿਰੰਕਾਰ ਵਿੱਚ ਹੈ। ਜਿਹਦੇ ਕੋਲੋਂ ਮਾਣ ਚਾਹੁੰਦੇ ਹੋ ਉਹਨੂੰ ਮਾਣ ਦਿਓ, ਜਿਹਦੇ ਕੋਲੋਂ ਸਤਿਕਾਰ ਚਾਹੁੰਦੇ ਹੋ ਉਹਨੂੰ ਸਤਿਕਾਰ ਦਿਓ, ਜਿਹਦੇ ਕੋਲੋਂ ਪਿਆਰ ਚਾਹੁੰਦੇ ਹੋ ਉਹਨੂੰ ਪਿਆਰ ਦਿਓ। ਹੋਏਗਾ ਕੀ? ਜਦੋਂ ਤੈਨੂੰ ਰੱਬ ਮਿੱਠਾ ਲੱਗੇਗਾ, ਰੱਬ ਨੂੰ ਤੂੰ ਚੰਗਾ ਪਿਆਰਾ ਲੱਗਣ ਲੱਗ ਪਏਗਾ। ਹਰ ਮਿੱਠਾ ਲਾਇਆ, ਫਿਰ ਕੀ ਹੋਇਆ? ਮੇਰੇ ਪ੍ਰਭ ਭਾਇਆ। ਹੁਣ ਅਣ ਦਿਨ ਦਿਨ ਰਾਤ ਦੀ ਆਪਸ ਵਿੱਚ ਲਿਵ ਲੱਗ ਗਈ, ਇਹੋ ਜਿਹਾ ਸੰਬੰਧ ਜੁੜ ਗਿਆ। ਹੁਣ ਉਹਨੂੰ ਅਹਿਸਾਸ ਹੋਇਆ ਕਿ ਮਨ ਚਿੰਦਿਆ ਫਲ ਪਾਇਆ ਸੁਆਮੀ, ਜਿਸ ਕਾਜ਼ ਲਈ, ਜਿਸ ਕੰਮ ਲਈ ਮੈਂ ਪਹਿਲਾ ਕਦਮ ਉਠਾਇਆ ਸੀ, ਕਰਮ ਅਭਿਆਸ ਸ਼ੁਰੂ ਕੀਤਾ ਸੀ, ਉਹ ਮੇਰਾ ਕਰਮ ਅਭਿਆਸ ਸੰਪੂਰਨ ਹੋਇਆ। ਮਨ ਚਿੰਦਿਆ ਫਲ ਪਾਇਆ ਸੁਆਮੀ, ਹਰ ਨਾਮ ਵੱਜੀ ਵਧਾਈ, ਹਰ ਪ੍ਰਭ ਠਾਕਰ ਕਾਜ ਰਚਾਇਆ। ਆਹ ਇੱਕ ਲਫਜ਼, ਪ੍ਰਭੂ ਠਾਕਰ ਵੱਲੋਂ ਕਾਜ ਰਚਾਈ ਦਾ ਕਿਉਂ ਆਇਆ? ਕਿਉਂਕਿ ਵਿਵਾਹ ਹਮੇਸ਼ਾ ਦੋ ਪਾਸੜੀ ਹੁੰਦਾ, ਦੋਵਾਂ ਪਾਸੇ ਤਿਆਰੀਆਂ ਹੁੰਦੀਆਂ ਨੇ, ਜਿਸ ਦਿਨ ਇੱਕ ਪਾਸੋਂ ਸ਼ੁਰੂ ਹੁੰਦੀ ਹੈ ਦੂਜੇ ਪਾਸੋਂ ਵੀ ਸ਼ੁਰੂ ਹੁੰਦੀ ਹੈ। ਖਿਆਲ ਕਰ, ਜਿਸ ਦਿਨ ਤੂੰ ਰੱਬ ਨੂੰ ਮਿਲਣ ਲਈ ਤੰਗ ਏਗਾ, ਤੇਰੇ ਅੰਦਰ ਬੈਰਾਗ ਪੈਦਾ ਹੋਵੇਗਾ, ਕਦਮ ਉਠਾਏਗਾ, ਉਸ ਦਿਨ ਰੱਬ ਵੀ ਆਪਣੇ ਘਰ ਦੇ ਦਰਵਾਜ਼ੇ ਤੇਰੇ ਲਈ ਖੋਲ੍ਹਣੇ ਸ਼ੁਰੂ ਕਰ ਦੇਵੇਗਾ। ਜਿਸ ਦਿਨ ਤੇਰੇ ਕਦਮ ਉੱਠਣਗੇ ਉਹਦੀ ਗਲਵੱਕੜੀ ਵਿੱਚ ਜਾਣ ਲਈ, ਉਸ ਦਿਨ ਰੱਬ ਵੀ ਆਪਣੀ ਗਲਵੱਕੜੀ ਖੋਲ੍ਹਣੀ ਸ਼ੁਰੂ ਕਰ ਦੇਵੇਗਾ। ਕਹਿਣ ਲੱਗੇ, ਹਰ ਪ੍ਰਭ ਠਾਕਰ ਕਾਜ ਰਚਾਇਆ ਧਨ ਹਿਰਦੇ ਨਾਮ ਵਿਗਾਸੀ ਜਨ ਨਾਨਕ ਬੋਲੇ। ਚੌਥੀ ਲਾਈਨ ਫਿਰ ਖੁਸ਼ੀਆਂ ਹੀ ਨੇ, ਵਿਗਾਸ ਹੈ, ਆਨੰਦ ਹੈ, ਇਸੇ ਦਾ ਨਾਂ ਆਨੰਦ ਕਾਰਜ ਹੋ ਜਾਏਗਾ। ਗੁਰੂ ਨੇ ਇਸੇ ਲਈ ਆਪਣੀ ਰਚਨਾ ਤੋਂ ਦੋ ਲਾਈਨਾਂ ਅੰਦਰ ਸੰਪੂਰਨ ਕੀਤਾ। ਕਹਿਣ ਲੱਗੇ,
ਗੁਰਮੁਖ ਅੰਤਰ ਸਹਿਜ ਹੈ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ, ਤਿੱਥੇ ਊਂਘ ਨਾ ਭੁੱਖ ਹੈ, ਤਿੱਥੇ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ।
ਉੱਥੇ ਦੁੱਖ ਸੁੱਖ ਹੈ ਹੀ ਨਹੀਂ। ਜਿੰਨੇ ਲੋਕ ਗ੍ਰਸਤ ਨੂੰ ਛੱਡ ਕੇ ਗਏ ਨੇ, ਇਹਨਾਂ ਦੇ ਦੁੱਖਾਂ ਸੁੱਖਾਂ ਤੋਂ ਛੱਡ ਕੇ ਗਏ ਨੇ। ਗੁਰੂ ਕਹਿੰਦੇ ਨੇ, ਜਿਸ ਦਿਨ ਤੂੰ ਆਨੰਦ ਕਾਰਜ ਵਿੱਚ ਹੋ ਗਏ ਹੋ, ਉਸ ਦਿਨ ਦੁੱਖ ਸੁੱਖ ਰਹਿ ਨਹੀਂ ਨੇ, ਸਹਿਜ ਹੋ ਗਿਆ।
ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ, ਚੌਥ ਢੀਲਾ ਮਨ ਸਹਿਜ ਭਇਆ, ਚੌਥ ਢੀਲਾ ਮਨ ਸਹਿਜ ਭਇਆ, ਹਰ ਪਾਇਆ
ਅਭਿਆਸ ਤੋਂ ਮਿਲਾਪ ਦੀ ਸਹਿਜ ਅਵਸਥਾ ਤੱਕ ਲਿਜਾਣਾ ਹੀ ਇਹ ਚਾਰ ਲਾਵਾਂ ਨੇ। ਇਹਦੇ ਨਾਲ ਗ੍ਰਸਤ ਜੀਵਨ ਵੀ ਆਨੰਦ ਕਾਰਜ ਬਣ ਜਾਂਦਾ ਅਤੇ ਅਧਿਆਤਮਿਕ ਜੀਵਨ ਵੀ ਆਨੰਦਮਈ ਹੋ ਜਾਂਦਾ, ਜੇ ਕਦੀ ਇਸ ਲਾਵਾਂ ਦੇ ਅਰਥਾਂ, ਲਾਵਾਂ ਦੀ ਪ੍ਰੇਰਨਾ ਦੇ ਅਨੁਕੂਲ ਅਸੀਂ ਆਪਣੇ ਜੀਵਨ ਨੂੰ ਬਣਾ ਲਈਏ। ਆਓ, ਇਹਨਾਂ ਚਾਰ ਲਾਵਾਂ ਦੇ ਸੰਪੂਰਨ ਹੋਣ ਨਾਲ ਆਨੰਦ ਕਾਰਜ ਦੀ ਰਸਮ ਸੰਪੂਰਨ ਹੈ, ਕਿਉਂਕਿ ਮਰਿਆਦਾ ਅਨੁਸਾਰ ਸਿੱਖ ਰਿਹਾ ਅਤੇ ਮਰਿਆਦਾ ਅਨੁਸਾਰ ਵੀ ਪਹਿਲੇ ਸ਼ਬਦ ਵੀ ਨਾਲ ਸੰਬੰਧਿਤ ਹੋਏ ਹੋਏ ਨੇ ਅਤੇ ਲਾਵਾਂ ਹੀ ਚਾਰ ਜਿਹੜੀਆਂ ਨੇ ਆਨੰਦ ਕਾਰਜ ਨੇ, ਇਹ ਮਰਿਆਦਾ। ਇਸੇ ਲਈ ਬਾਕੀ ਸ਼ਬਦ ਜਿਹੜੇ ਅਸੀਂ ਆਮ ਪ੍ਰਚਲਿਤ ਰੂਪ ਵਿੱਚ ਪੜ੍ਹਨ ਲੱਗ ਪਏ ਹਾਂ, ਵਿਵਾਹ ਹੋਆ ਮੇਰੇ ਬਾਬਲਾ, ਉਹ ਇੱਕ ਵਿਵਾਹ ਹੋਣ ਤੋਂ ਬਾਅਦ ਦਾ ਸੰਕੇਤ ਹੈ, ਵਿਵਾਹ ਹੋਆ ਮੇਰੇ ਬਾਬਲਾ, ਪੂਰੀ ਆਸਾ ਜੀ ਮਨਸਾ ਮੇਰੇ ਰੱਬ, ਇਹ ਇੱਕ ਸੰਕੇਤ ਬਾਅਦ ਹੈ। ਇਹੋ ਕਾਰਨ ਹੈ ਕਿ ਜਦੋਂ ਚਾਰ ਲਾਵਾਂ ਸੰਪੂਰਨ ਹੁੰਦੀਆਂ ਨੇ ਉਦੋਂ ਹੀ ਨਾਲ ਹੀ ਆਨੰਦ ਸਾਹਿਬ ਪੜ੍ਹ ਦਿੱਤਾ ਜਾਂਦਾ। ਬਾਕੀ ਸ਼ਬਦ ਬਾਅਦ ਜੀ, ਆਨੰਦ ਸਾਹਿਬ ਨਾਲ ਪੜ੍ਹਿਆ ਜਾਣਾ ਇਸ ਗੱਲ ਦਾ ਸੰਕੇਤ ਹੁੰਦਾ ਕਿ ਆਨੰਦ ਕਾਰਜ ਸੰਪੂਰਨ ਹੋ ਗਿਆ। ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਆਨੰਦ ਕਾਰਜ ਸੰਪੂਰਨ ਹੋ ਗਿਆ। ਅੱਗੇ ਗੁਰੂ ਬਖਸ਼ਿਸ਼ ਕਰੇ ਬਾਕੀ ਖੁਸ਼ੀਆਂ, ਉਸ ਆਨੰਦ ਨੂੰ ਪ੍ਰਾਪਤ ਕਰਨ ਤੋਂ ਬਾਅਦ ਖੁਸ਼ੀਆਂ ਦੇ ਸ਼ਬਦ ਨੇ, ਜਿੰਨੇ ਮਰਜ਼ੀ ਪੜ੍ਹੀ ਜਾਈਏ, ਜਿੰਨੇ ਮਰਜ਼ੀ ਵਧਾ ਲਈਏ, ਬਾਣੀ ਜਿੰਨੀ ਪੜ੍ਹੋ ਓਨੀ ਹੀ ਸੁੱਖ ਹੈ, ਓਨੀ ਹੀ ਖੁਸ਼ੀ ਹੈ। ਉਹਦੇ ਵਿੱਚ ਪੜ੍ਹਨ ਤੋਂ ਹੋੜਨਾ ਨਹੀਂ, ਰੋਕਣਾ ਨਹੀਂ, ਕੋਈ ਰੁਕਾਵਟ ਨਹੀਂ, ਕੋਈ ਮਨਾ ਹੀ ਨਹੀਂ, ਪਰ ਆਨੰਦ ਕਾਰਜ ਦੀ ਰਸਮ ਇੱਥੇ ਸਮਾਪਤ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚਕ ਹਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ, ਆਨੰਦ ਕਿਉਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।
ਸਤਿਗੁਰ ਤਾਂ ਪਾਇਆ ਸਹਿਜ ਸਤੀ ਮਨ ਬਚੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆ ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਣਦੋ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰ ਸਭ ਨਾ ਗਲਾ ਸਮਰਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਦਾ ਤੇਰੇ ਸਭ ਛੈ ਜਿਸਦੇ ਸੋ ਪਾਰ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਏ ਪਰ ਸ਼ਾਂਤ ਸੁਖ ਮਨ ਵਸਿਆ ਜਿਨੀ ਇੱਛਾ ਸਭ ਪੁਜਾਏ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸਵਾਗੇ ਘਰ ਸਵਾਗੇ ਸ਼ਬਦ ਵਾਜੇ ਕਲਾ ਕਰਦਾਰੀਆ ਪੰਜ ਦੂਤ ਵਸ ਕੀਤੇ ਕਾਲ ਕੰਠ ਮਾਰਿਆ ਗੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤਿਸ ਕੋ ਅਤਿਤ ਗਰਣ ਹਰਵਾ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਨੂੰ ਭੈ ਸਰਸੈ ਪੂਰੇ ਕੁੱਤੇ ਜਾਣੀ ਸੰਤੇ ਪੁਨੀਤ ਕਹਤੇ ਪੁਨੀਤ ਸਤਿਗੁਰ ਰਹਿ ਅਭਰਪੂਰੇ ਬਿਨਵੰਤ ਨਾਲੇ ਗੁਰ ਚਰਨ ਲਾਗੇ ਵਾਜੇ ਨਾ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿ ਅਭਰਪੂਰੇ ਬਿਨਵੰਤ ਨਾਲੇ ਗੁਰ ਚਰਨ ਲਾਗੇ ਵਾਜੇ ਨਾ ਤੂਰੇ
ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
ਜਿੰਨੀ ਨਾਮ ਦਿਆ ਗਮ ਸ਼ਕਤ ਗਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾ ਜਿੰਨੀ ਨਾਮ ਧਿਆਇਆ ਗੈਮ ਸ਼ਕਤ ਗਾਲ ਨਾਨਕ ਤੇ ਮੁਖ ਉਜਲੇ ਕਹਿਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ